ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਹਾਂ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨੁਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰ ਲਓ।
ਇੱਕ ਸੁਰ ਹੋ ਕੇ ਤਬਲੇ ਦੇ ਨਾਲ
ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تہانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ سو ساتھیو، اج دے پروگرام چ میں تہانوں دساں گی کہ تسی کیویں اپنے گھریلو اخراجات تے قابو پا سکدے ہو، کیونکہ اضافی اخراجات تے قابو پا کے ہی اسی خوشحال زندگی گزار سکنے ہاں۔ ساتھیو، اسی اکثر اے سوچنے ہاں کہ کٹ پیسیاں چ کیویں گزارا کیتا جائے، کیونکہ کار دے اخراجات تے اینے زیادہ نے کہ انہاں تے قابو پانا مشکل ہے، تے اج کل دے مہنگائی دے دور چ ہر شخص ہی اس گل تو پریشان ہے کہ او کیویں اپنے اخراجات نو پورا کرے۔ ساتھیو، اے گل حقیقت ہے کہ اخراجات تے قابو پانا مشکل ہے پر ناممکن نہیں۔ اسی اپنے اخراجات نو کنٹرول کر کے ہی خوشحال زندگی گزار سکنے ہاں۔ ساتھیو، اے یاد رکھو کہ ایسے ہزاروں خاندان نے جڑے کہ عیش و عشرت دی زندگی نہیں گزارتے، لیکن پھر بھی وہ کامیاب نے۔ حکمت عملی اے نہیں کہ تھوڑے پیسیاں نال بہت ساریاں چیزاں خرید لیاں جان، بلکہ زیادہ اخراجات کیتے بغیر بھی اسی اچھی زندگی گزار سکنے ہاں۔ ساتھیو، اسی ویکھنے ہاں کہ ایک کار دے عموماً دو قسم دے اخراجات ہوندے نے، ایک وقفے وقفے دے نال بار بار ہون والے اخراجات تے ایک وقتی اخراجات، مثلاً کھانا پینا، سکول دی فیس، مکان دا کرایہ وغیرہ، اے سب اخراجات وقفے وقفے دے نال بار بار ہوندے نے۔ جبکہ سکول دیاں کتاباں کاپیاں دے اخراجات، داخلے دی فیس، خاندانی تقریبات، سفر تے طبی اخراجات وقتی اخراجات نے، انہاں چ قدرے سانس لین دا موقع مل جاندا اے۔ پر حقیقت اے وے کہ اج کل دی ماڈرن فیملی صرف روٹی کپڑے تے مکان دے بجٹ والی فیملی نہیں رہ گئی۔ سر چھپان دے لئی جگہ ہونا صرف کمرے ہی نہیں رہے، بلکہ نہ کمریاں چ طرح طرح دیاں چیزاں، ایٹمز تے خدمات نے جڑیاں کے مکان نو آرام دہ تے پرسکون کار چ تبدیل کر دیندیاں نے۔ پر ساتھیو، اے یاد رکھو کہ اگر تواڈی مالی حالت بہت اچھی ہے تے پھر تسی انہاں چیزاں دا وافر استعمال کرو، پر اگر تواڈی اقتصادی حالت ٹھیک نہیں تے پھر اپنے اخراجات تے ضرور قابو پانا سیکھو۔ یاد رکھو کہ انسان چھوٹے کار چ وی زندگی گزار سکدا ہے۔ چھوٹے کار دا ایک فائدہ تے اے ہوندا ہے کہ سب بچے اپنے اپنے کمریاں چ غائب نہیں ہو جاندے تے والدین تو الگ تھلگ نہیں رہندے، بلکہ اس طرح دی تبدیلی ایک اچھا ماحول فراہم کر دیئے۔ کار دے سارے افراد ایک دوسرے دے نال رہندے نے تے انہاں دی ذہنی ہم آہنگی وی ودھ دیئے۔ اس طرح بچے وڈے ہو کے وی باہمی تربیت چ قائم رہندے نے۔ ساتھیو، کدی کدار اسی اے سوچنے کہ سانو دنیا دی ہر چیز دی ضرورت ہے، لیکن حقیقت چ اس طرح ہوندا نہیں۔ نہ تے ساڈے بچیاں نوں ہر نویں کھلونے دی ضرورت ہوندی ہے تے نہ ہی ہر اس چیز دی جیڑی کہ او ویکھدے نے۔ سانو خود وی نہ تے آئے دن اچھے تو اچھے لباس دی ضرورت ہوندی ہے تے نہ ہی وڈے کار چ رہن دی تے نہ ہی سمندر پار چھٹیاں گزارن دی۔ ساتھیو، یاد رکھو کہ اڑوس پڑوس دا مقابلہ کرنا مالی طور تے تباہ کن ہے۔ اس نقصان دے ذہنی رویے دا بہترین علاج حقیقت پسندانہ زندگی گزارنا ہے۔ اگر تسی اے سوچو گے کہ ساڈے پڑوسی دے کار چ فلاں چیز موجود ہے، سو اسی وی او چیز لینی ہے، تے اس طرح دی فضول خرچی نال تواڈا بجٹ یقیناً آؤٹ ہو جائے گا۔ سو ساتھیو، دوسریاں دیاں چیزاں ویکھ کے اے مت سوچو کہ ساڈے کول او چیز کیوں نہیں۔ جس چیز دی تہانوں ضرورت ہے اوہی خریدو تے اونوں استعمال کرو، تاکہ تواڈا بجٹ وی خراب نہ ہوئے تے تسی ایک اچھی زندگی وی گزار سکو۔ ساتھیو، اسی ویکھنے ہاں کہ کچھ لوکاں نوں بار بار مارکیٹ جان دا بہت شوق ہوندا ہے تے خاص طور تے خواتین تے شاپنگ دیاں شدائی ہوندیاں نے۔ ہر روز وہ مارکیٹ جانا پسند کردیاں نے۔ پر ساتھیو، یاد رکھو کہ تسی جنی واری وی مارکیٹ جاؤ گے اونی واری ہی تسی بہک جاؤ گے تے اپنے بجٹ تو زیادہ خرچ کر لو گے۔ سو کوشش کرو کہ جدوں مارکیٹ جانا حقیقت چ ضروری ہوئے اس ویلے ہی جاؤ تے ہر وہ چیز ایک دفعہ ہی لے لو جندی کے تھوانوں ضرورت ہے، کیونکہ بار بار مارکیٹ جان نال تسی اپنے بجٹ تے قابو نہیں پا سکو گے۔ کفایت شاری دے نال ہی تسی اپنے پیسے بچا سکدے ہو۔ تے ساتھیو، اے گل حقیقت ہے کہ جڑا شخص تھوڑے چ خوش نہیں رہندا، او زیادہ چ وی خوش نہیں رہ سکدا۔ تے خداوند دی خادما مسز ایلن جی وائٹ اپنی کتاب شفا دے چشمے چ سانو اے دس دیئے کہ اس دنیا چ اسی تھوڑی دیر دے لئی ہی ہاں تے اس دنیا چ صرف ایک دفعہ ہی اسی آنے ہاں۔ جدوں ਅਸੀਂ ਇਸ ਦੁਨੀਆਂ 'ਚ ਹੈਂ ਵਾਂ ਤੇ ਜ਼ਿੰਦਗੀ ਦਾ ਭਰਪੂਰ ਫਾਇਦਾ ਉਠਾਈਏ। ਜਿਸ ਕੰਮ ਦੇ ਲਈ ਸਾਡੀ ਬੁਲਾਹਟ ਏ, ਉਹਦੇ ਲਈ ਨਾ ਤੇ ਦੌਲਤ ਤੇ ਨਾ ਹੀ ਦੁਨਿਆਵੀ ਅਸਰੋ ਰਸੂਖ ਤੇ ਨਾ ਆਲਾ ਮਰਤਬਾ ਤੇ ਨਾ ਹੀ ਆਲਾ ਸਲਾਹੀਅਤ ਦੀ ਜ਼ਰੂਰਤ ਏ, ਬਲਕਿ ਇਹਦੇ ਲਈ ਖੁਦ ਇਨਕਾਰ ਰੂਹ ਤੇ ਸਾਬਤ ਕਦਮੀ ਦੀ ਜ਼ਰੂਰਤ ਏ, ਤਾਂ ਕਿ ਅਸੀਂ ਆਪਣਾ ਅਸਰੋ ਰਸੂਖ ਅੱਛਾ ਬਣਾ ਸਕੀਏ। ਸਾਥੀਓ, ਖੁਦਾਵੰਦ ਦੀ ਖਾਦਮਾ ਸਾਨੂੰ ਇਹ ਦੱਸਦੀ ਏ ਕਿ ਸਾਨੂੰ ਦੌਲਤ ਤੇ ਦੁਨਿਆਵੀ ਚੀਜ਼ਾਂ ਦੀ ਜ਼ਰੂਰਤ ਨਹੀਂ, ਬਲਕਿ ਸਾਨੂੰ ਸਾਬਤ ਕਦਮੀ ਦੀ ਜ਼ਰੂਰਤ ਏ। ਖੁਦਾਵੰਦ ਨੇ ਜੋ ਕੁਝ ਸਾਨੂੰ ਦਿੱਤਾ ਏ ਉਹਦੇ 'ਚ ਅਸੀਂ ਖੁਸ਼ ਰਹੀਏ, ਕਿਸੇ ਤੋਂ ਹਸਦ ਨਾ ਕਰੀਏ ਤੇ ਕਿਫਾਇਤ ਇਸ਼ਾਰੀ ਨਾਲ ਜ਼ਿੰਦਗੀ ਗੁਜ਼ਾਰਨਾ ਸਿੱਖੀਏ, ਤਾਂ ਕਿ ਅਸੀਂ ਆਪਣੀ ਅਜ਼ਾਫੀ ਅਖਰਾਜਾਤ ਤੇ ਕਾਬੂ ਪਾ ਕੇ ਇੱਕ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕੀਏ। ਸੋ ਸਾਥੀਓ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤੇ ਯਕੀਨਨ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਕਿਵੇਂ ਕਿਫਾਇਤ ਇਸ਼ਾਰੀ ਦੇ ਨਾਲ ਤੁਸੀਂ ਇੱਕ ਅੱਛੀ ਤੇ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕਦੇ ਹੋ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣਦੇ ਹਾਂ।
ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ, ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ, ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਬਰਬਤ ਬੀਨ ਜਾਗੇ ਮੈਂ ਜਾਗਾਂਗਾ ਸਵੇਰੇ, ਬਰਬਤ ਬੀਨ ਜਾਗੇ ਮੈਂ ਜਾਗਾਂਗਾ ਸਵੇਰੇ, ਕੌਮਾਂ ਤੇ ਉਮਤਾਂ ਵਿੱਚ ਸ਼ੁਕਰਾਨੇ ਗਾਵਾਂ ਤੇਰੇ, ਸ਼ੁਕਰਾਨੇ ਗਾਵਾਂ ਤੇਰੇ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ, ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਤੇਰੀ ਹੈ ਰਹਿਮਤ ਅਸਮਾਨ ਤੀ ਵੀ ਉੱਚੀ, ਵੱਡੀ ਤੇਰੀ ਹੈ ਰਹਿਮਤ ਅਸਮਾਨ ਤੀ ਵੀ ਉੱਚੀ, ਯਾ ਰੱਬ ਤੇਰੀ ਅਮਾਨਤ ਹੈ ਬਦਲਾ ਤੀਕ ਪਹੁੰਚੀ, ਹੈ ਬਦਲਾ ਤੀਕ ਪਹੁੰਚੀ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ, ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਅਸਮਾਨਾ ਉੱਤੇ ਹੋ ਤੂੰ ਉੱਚਾ ਮੇਰੇ ਖੁਦਾਇਆ, ਅਸਮਾਨਾ ਉੱਤੇ ਹੋ ਤੂੰ ਉੱਚਾ ਮੇਰੇ ਖੁਦਾਇਆ, ਸਭ ਧਰਤੀ ਉੱਤੇ ਜ਼ਾਹਿਰ ਹੋਵੇ ਜਲਾਲ ਤੇਰਾ, ਹੋਵੇ ਜਲਾਲ ਤੇਰਾ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ, ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ।
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, تعلیم، خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو۔ سامعین، بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے، تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
یسوع مسیح دے نام وچ سارے ساتھیوں نوں سلام۔ ساتھیو، میں مسیح یسوع وچ تواڈا خادم عظمت ایمینول کلام مقدس دے نال تواڈی خدمت وچ حاضر ہاں، ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ ਚੋਂ ਜਿਸ ਗੱਲ ਨੂੰ ਸਿੱਖਾਂਗੇ ਉਹ ਇਹ ਕਿ ਬਾਈਬਲ ਮੁਕੱਦਸ ਖੁਦਾ ਦਾ ਕਲਾਮ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਾਲੂਸ ਰਸੂਲ ਦਾ ਦੂਸਰਾ ਖੱਤ ਤਿਮੋਥੀਅਸ ਦੇ ਨਾਮ ਇਹਦੇ 3 ਬਾਬ ਦੀ 16ਵੀਂ ਤੇ 17ਵੀਂ ਆਇਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਹਰ ਇੱਕ ਸਹੀਫਾ ਜਿਹੜਾ ਖੁਦਾ ਦੇ ਇਲਹਾਮ ਤੋਂ ਹੈ, ਤਾਲੀਮ ਤੇ ਇਲਜ਼ਾਮ ਤੇ ਇਸਲਾਹ ਤੇ ਰਾਸਤਬਾਜ਼ੀ ਵਿੱਚ ਤਰਬੀਅਤ ਕਰਨ ਦੇ ਲਈ ਫਾਇਦੇਮੰਦ ਹੈ, ਤਾਂ ਕਿ ਮਰਦੇ ਖੁਦਾ ਕਾਮਿਲ ਬਣੇ ਤੇ ਹਰੇਕ ਨੇ ਕੰਮ ਦੇ ਲਈ ਬਿਲਕੁਲ ਤਿਆਰ ਹੋ ਜਾਏ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਆਪਣੇ ਲਈ ਆ ਪੈਗਾਮ ਪਾਉਂਦੇ ਹਾਂ ਕਿ ਬਾਈਬਲ ਮੁਕੱਦਸ ਖੁਦਾ ਦਾ ਇਲਹਾਮ ਹੈ, ਯਾਨੀ ਕਿ ਬਾਈਬਲ ਮੁਕੱਦਸ ਖੁਦਾ ਦਾ ਕਲਾਮ ਹੈ। ਬਾਈਬਲ ਮੁਕੱਦਸ ਵਿੱਚ ਜਿਹੜੀਆਂ ਗੱਲਾਂ ਪਾਇਆ ਜਾਂਦੀਆਂ ਨੇ ਉਹ ਖੁਦਾ ਦੀਆਂ ਗੱਲਾਂ ਨੇ, ਤੇ ਖੁਦਾ ਨੇ ਸਾਨੂੰ ਆਪਣਾ ਕਲਾਮ ਯਾਨੀ ਕਿ ਬਾਈਬਲ ਮੁਕੱਦਸ ਇਸ ਲਈ ਦਿੱਤੀ ਹੈ ਤਾਂ ਕਿ ਅਸੀਂ ਤਾਲੀਮ ਪਾਈਏ, ਸੱਚਾਈ ਤੋਂ ਵਾਕਿਫ ਹੋਈਏ, ਆਪਣੀ ਇਸਲਾਹ ਯਾਨੀ ਕਿ ਆਪਣੀ ਕਮੀ ਕਮਜ਼ੋਰੀਆਂ ਨੂੰ ਦੂਰ ਕਰਦੇ ਹੋਈਆਂ ਖੁਦਾ ਦੀ ਰਾਸਤਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰ ਸਕੀਏ। ਜਦੋਂ ਅਸੀਂ ਖੁਦਾ ਦੇ ਕਲਾਮ 'ਤੇ ਅਮਲ ਕਰਾਂਗੇ ਉਸ ਵੇਲੇ ਯਕੀਨਨ ਅਸੀਂ ਖੁਦਾ ਦੇ ਹਜ਼ੂਰ ਕਾਮਿਲ ਬਣਾਂਗੇ। ਬਾਈਬਲ ਮੁਕੱਦਸ ਦਾ ਮਕਸਦ ਹੈ ਕਿ ਅਸੀਂ ਖੁਦਾ ਦੇ ਹਜ਼ੂਰ ਕਾਮਿਲ ਬਣੀਏ ਤੇ ਆਪਣੇ ਆਪ ਨੂੰ ਉਹਦੇ ਜਲਾਲ ਦੇ ਲਈ ਇਸਤੇਮਾਲ ਕਰੀਏ ਤੇ ਸਾਡੀਆਂ ਜ਼ਿੰਦਗੀਆਂ ਤੋਂ ਖੁਦਾ ਦਾ ਜਲਾਲ ਜ਼ਾਹਿਰ ਹੋਏ। ਸਾਥੀਓ, ਬਾਈਬਲ ਮੁਕੱਦਸ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੈ। ਬਾਈਬਲ ਮੁਕੱਦਸ ਵਿੱਚ ਜਿਹੜੇ ਖੁਦਾ ਦੇ ਪੈਗਾਮ ਨੇ, ਜਿਹੜੀਆਂ ਖੁਦਾ ਦੀਆਂ ਗੱਲਾਂ ਨੇ, ਉਹ ਆਪਣੀ ਅਸਲੀ ਸੂਰਤ ਵਿੱਚ, ਆਪਣੀ ਅਸਲੀ ਹਾਲਤ ਵਿੱਚ ਮੌਜੂਦ ਨੇ। ਅਸੀਂ ਖਰੂਸ਼ ਦੀ ਕਿਤਾਬ ਦੇ 24ਵੇਂ ਬਾਬ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਖੁਦਾ ਨੇ ਹਜ਼ਰਤ ਮੂਸਾ ਦੇ ਨਾਲ ਜਿਹੜੀਆਂ ਗੱਲਾਂ ਕੀਤੀਆਂ, ਜਿਹੜਾ ਕਲਾਮ ਕੀਤਾ, ਉਸ ਕਲਾਮ ਨੂੰ, ਉਹਨਾਂ ਗੱਲਾਂ ਨੂੰ ਹਜ਼ਰਤ ਮੂਸਾ ਨੇ ਖੁਦ ਲਿਖੀਆਂ। ਔਰ ਫਿਰ ਇਸ ਤੋਂ ਇਲਾਵਾ ਅਸੀਂ ਵੇਖਦੇ ਕਿ ਖੁਦਾ ਨੇ ਆਪਣੇ ਬੰਦਾ ਯਸ਼ਵਾ ਨਬੀ ਨੂੰ ਆ ਗੱਲ ਕਹੀ ਕਿ ਉਹ ਉਹਦੀਆਂ ਗੱਲਾਂ ਨੂੰ ਲਿਖੇ। ਇਸ ਤੋਂ ਇਲਾਵਾ ਅਸੀਂ ਵੇਖਦੇ ਕਿ ਯਰਮਿਆ ਨਬੀ ਨੇ ਵੀ ਖੁਦਾ ਦੇ ਕਲਾਮ ਨੂੰ, ਉਹਦੀਆਂ ਗੱਲਾਂ ਨੂੰ ਲਿਖੀਆਂ। ਤੇ ਕਈ ਸਾਲਾਂ ਬਾਅਦ ਦਾਨੀਏਲ ਨਬੀ ਨੇ ਯਰਮਿਆ ਨਬੀ ਦੇ ਪੈਗਾਮ ਨੂੰ, ਉਹਨਾਂ ਗੱਲਾਂ ਨੂੰ ਪੜ੍ਹ ਕੇ ਸੁਣਾਇਆ ਜਿਹੜੀਆਂ ਉਹਨੂੰ ਖੁਦਾ ਦੀ ਤਰਫੋਂ ਮਿਲੀਆਂ ਸਨ। ਦਾਨੀਏਲ ਨਬੀ ਨੇ ਲੋਕਾਂ ਨੂੰ ਆ ਗੱਲ ਦੱਸੀ ਕਿ ਯਰਮਿਆ ਨਬੀ ਦੇ ਜ਼ਰੀਏ ਖੁਦਾ ਨੇ ਆਪਣੇ ਲੋਕਾਂ ਦੇ ਨਾਲ ਆ ਕਲਾਮ ਕੀਤਾ ਕਿ ਇਸਰਾਇਲ 70 ਸਾਲ ਦੀ ਗੁਲਾਮੀ ਦੇ ਬਾਅਦ ਆਜ਼ਾਦੀ ਪਾਏਗਾ। ਔਰ ਫਿਰ ਸਾਥੀਓ, ਅਸੀਂ ਵੇਖਦੇ ਕਿ ਦਾਨੀਏਲ ਨਬੀ ਨੂੰ ਖੁਦਾ ਨੇ ਆ ਗੱਲ ਕਹੀ ਕਿ ਉਹ ਆਖਰੀ ਵਕਤ ਦੇ ਲਈ ਕਿਤਾਬ ਲਿਖੇ। ਸੋ ਜਿੰਨੀਆਂ ਵੀ ਕਿਤਾਬਾਂ ਅਸੀਂ ਬਾਈਬਲ ਮੁਕੱਦਸ ਵਿੱਚ ਪਾਉਂਦੇ ਹਾਂ, ਉਹਨਾਂ ਨੂੰ ਲਿਖਣ ਵਾਲੇ ਖੁਦਾ ਦੇ ਲੋਕ ਸਨ। ਖੁਦਾ ਦਾ ਪਾਕ ਰੂਹ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਪਾਇਆ ਜਾਂਦਾ ਸੀ। ਸੋ ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਨੂੰ ਦੋ ਹਿੱਸਿਆਂ ਵਿੱਚ ਤਕਸੀਮ ਕੀਤਾ ਗਿਆ ਹੈ। ਬਾਈਬਲ ਮੁਕੱਦਸ ਦਾ ਪਹਿਲਾ ਹਿੱਸਾ ਪੁਰਾਣਾ ਅਹਿਦਨਾਮਾ ਕਹਿਲਾਉਂਦਾ ਹੈ, ਜਦਕਿ ਦੂਜਾ ਹਿੱਸਾ ਨਵਾਂ ਅਹਿਦਨਾਮਾ ਕਹਿਲਾਉਂਦਾ ਹੈ। ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ 39 ਕਿਤਾਬਾਂ ਪਾਇਆ ਜਾਂਦੀਆਂ ਨੇ, ਜਦਕਿ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ 27 ਕਿਤਾਬਾਂ ਪਾਇਆ ਜਾਂਦੀਆਂ ਨੇ। ਸਾਥੀਓ, ਇਹਨਾਂ ਨੂੰ ਲਿਖਣ ਵਾਲੇ ਮੁਖਤਲਿਫ ਲੋਕ ਸਨ ਤੇ ਅਸੀਂ ਵਿਖਨੇ ਕਿ ਇਹਨਾਂ ਕਿਤਾਬਾਂ ਨੂੰ ਖੁਦਾ ਦੇ ਲੋਕਾਂ ਨੇ ਖੁਦ ਲਿਖਿਆ ਤੇ ਜੋ ਕੁਝ ਉਹ ਲਿਖਦੇ ਉਹ ਖੁਦਾ ਕੋਲੋਂ ਰਹਿਨਮਾਈ ਹਾਸਲ ਕਰਦੇ। ਖੁਦਾਵੰਦ ਖੁਦ ਉਹਨਾਂ ਨੂੰ ਦੱਸਦਾ ਕਿ ਉਹਨਾਂ ਨੇ ਕੀ ਕੁਝ ਲਿਖਣਾ ਹੈ। ਸੋ ਪਾਕ ਰੂਹ ਦੀ ਤਹਿਰੀਕ ਦੇ ਨਾਲ ਉਹਨਾਂ ਨੇ ਖੁਦਾ ਦੇ ਕਲਾਮ ਨੂੰ ਲਿਖਿਆ। ਸਾਥੀਓ, ਬਾਈਬਲ ਖੁਦਾ ਦੇ ਪੈਗਾਮ ਨੂੰ ਜ਼ਾਹਿਰ ਕਰਦੀ ਹੈ। ਅਸੀਂ ਬਾਈਬਲ ਮੁਕੱਦਸ ਵਿੱਚ ਯਾਨੀ ਕਿ ਖੁਦਾ ਦੇ ਕਲਾਮ ਵਿੱਚ ਖੁਦਾ ਦੀ ਮੁਹੱਬਤ ਨੂੰ ਪਾਉਂਦੇ ਹਾਂ, ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਖੁਦਾ ਮੁਹੱਬਤ ਹੈ ਅਤੇ ਉਹ ਆਪਣੇ ਲੋਕਾਂ ਦੇ ਨਾਲ ਮੁਹੱਬਤ ਕਰਦਾ ਹੈ। ਉਹ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੋਬਾ ਤੱਕ ਨੌਬਤ ਚਾਹੁੰਦਾ ਹੈ। ਬਾਈਬਲ ਮੁਕੱਦਸ ਦਾ ਪੈਗਾਮ ਬੜਾ ਹੀ ਵਾਜ਼ੇ ਵੇ। ਯੋਹੰਨਾ ਦੀ ਅੰਜੀਲ ਦੇ 3:16 ਵਿੱਚ ਲਿਖਿਆ ਹੈ ਕਿ ਵੇਖੋ, ਖੁਦਾ ਨੇ ਦੁਨੀਆ ਦੇ ਨਾਲ ਇੰਜ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਵੀ ਉਹਦੇ 'ਤੇ ਈਮਾਨ ਲਿਆਏ ਉਹ ਹਲਾਕ ਨਾ ਹੋਏ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਸੋ ਸਾਥੀਓ, ਬਾਈਬਲ ਮੁਕੱਦਸ ਮੇਰੀ ਅਤੇ ਤੁਹਾਡੀ ਜ਼ਿੰਦਗੀ ਨੂੰ ਬਦਲਣ ਦੀ ਕੁਦਰਤ ਰੱਖਦੀ ਹੈ, ਕਿਉਂਕਿ ਬਾਈਬਲ ਮੁਕੱਦਸ ਖੁਦਾ ਦਾ ਕਲਾਮ ਹੈ ਅਤੇ ਖੁਦਾ ਦਾ ਕਲਾਮ ਹੀ ਜ਼ਿੰਦਗੀਆਂ ਨੂੰ ਬਦਲਦਾ ਹੈ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਅਜ਼ੀਮ ਕਸ਼ਮਕਸ਼ ਦੇ ਸਫ਼ਰ ਨੰਬਰ 5 ਵਿੱਚ ਇਹ ਗੱਲ ਲਿਖਦੀ ਹੈ ਕਿ ਗਰਚੇ ਬਾਈਬਲ ਮੁਕੱਦਸ ਦਾ ਸਾਰਾ ਇਖਤਿਆਰ ਖੁਦਾ ਦੇ ਕੋਲ ਸੀ, ਲੇਕਿਨ ਇਹਨੂੰ ਇਨਸਾਨੀ ਹੱਥਾਂ ਨੇ ਲਿਖਿਆ ਹੈ। ਇਸ ਲਈ ਬਾਈਬਲ ਮੁਕੱਦਸ ਵਿੱਚ ਮੁਖਤਲਿਫ ਲਿਖਣ ਵਾਲਿਆਂ ਦਾ ਬਿਆਨ ਕਰਨ ਦਾ ਤਰੀਕਾ ਇੱਕ ਦੂਜੇ ਤੋਂ ਫਰਕ ਹੈ। ਔਰ ਫਿਰ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਵੀ ਫਰਮਾਉਂਦੀ ਹੈ ਕਿ ਬਾਈਬਲ ਮੁਕੱਦਸ ਇਲਹਾਮ ਦੇ ਜ਼ਰੀਏ ਖੁਦਾ ਦੇ ਮੁਖਤਲਿਫ ਬੰਦਿਆਂ ਨੇ ਤਹਿਰੀਰ ਕੀਤੀ ਹੈ। ਖੁਦਾ ਨੇ ਉਹਨਾਂ ਨੂੰ ਇਸਤੇਮਾਲ ਕੀਤਾ ਹੈ ਕਿ ਉਹ ਲਿਖਣ, ਲਿਹਾਜ਼ਾ ਬਾਈਬਲ ਦਾ ਦੇਣ ਵਾਲਾ ਖੁਦ ਖੁਦਾ ਹੈ। ਬਾਈਬਲ ਨੂੰ ਲਿਖਣ ਵਾਲੇ ਖੁਦਾ ਦੀਆਂ ਗੱਲਾਂ ਨੂੰ ਆਪਣੇ ਕਲਮ ਦੇ ਜ਼ਰੀਏ ਲਿਖਦੇ ਸਨ। ਜਿਨ੍ਹਾਂ ਨੇ ਬਾਈਬਲ ਮੁਕੱਦਸ ਨੂੰ ਲਿਖਿਆ ਹੈ ਉਹਨਾਂ ਨੂੰ ਰੂਹ ਕੁਦਸ ਦੀ ਹਦਾਇਤ ਦਿੱਤੀ ਗਈ, ਜਿਨ੍ਹਾਂ ਨੇ ਉਹਨਾਂ ਨੂੰ ਤਹਿਰੀਰ ਕੀਤਾ ਹੈ। ਜੋ ਕੁਝ ਖੁਦਾ ਨੇ ਉਹਨਾਂ ਦੇ ਜ਼ਿਹਨਾਂ ਵਿੱਚ ਪਾਇਆ ਉਹਨਾਂ ਨੇ ਉਹਦੀ ਮਰਜ਼ੀ ਦੇ ਮੁਤਾਬਿਕ ਤਹਿਰੀਰ ਕੀਤਾ। ਖੁਦਾ ਦੀ ਮਰਜ਼ੀ ਇਨਸਾਨ ਦੀ ਮਰਜ਼ੀ ਦੇ ਨਾਲ ਇੱਕ ਹੋ ਗਈ, ਇਸ ਲਈ ਉਹਦੇ ਕਲਾਮ ਨੂੰ ਖੁਦਾ ਦਾ ਕਲਾਮ ਕਿਹਾ ਜਾਂਦਾ ਹੈ। ਔਰ ਫਿਰ ਸਾਥੀ, ਉਹ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਤਾਲੀਮ ਇਹਦੇ ਸਫ਼ਾ ਨੰਬਰ 183 ਵਿੱਚ ਆਹ ਗੱਲ ਲਿਖਦੀ ਹੈ ਕਿ ਜਦੋਂ ਤੁਹਾਡਾ ਦਿਲ ਕਲਾਮ ਦੀ ਤਰਫ ਮਤਵੱਜਾ ਹੋਏਗਾ ਤਾਂ ਫਿਰ ਤੁਹਾਡੀਆਂ ਜ਼ਿੰਦਗੀਆਂ ਵਿੱਚ ਕਲਾਮੇ ਮੁਕੱਦਸ ਦੇ ਨਵੇਂ ਚਸ਼ਮੇ ਜਾਰੀ ਹੋ ਜਾਣਗੇ। ਕਲਾਮੇ ਮੁਕੱਦਸ ਦੀ ਹਰ ਆਇਤ ਤੁਹਾਨੂੰ ਇੱਕ ਨਵੀਂ ਰੋਸ਼ਨੀ ਬਖਸ਼ੇਗੀ ਅਤੇ ਆਹ ਤੁਹਾਡੀ ਜ਼ਿੰਦਗੀ ਦੇ ਲਈ ਖੁਦਾ ਦੀ ਆਵਾਜ਼ ਹੋਏਗੀ। ਔਰ ਫਿਰ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਵੀ ਗੱਲ ਕਹਿੰਦੀ ਹੈ ਕਿ ਕਲਾਮੇ ਪਾਕ ਵਿੱਚ ਸਾਡੇ ਲਈ ਇੰਝ ਦੇ ਰਹਿਨਮਾ ਅਸੂਲ ਪਾਏ ਜਾਂਦੇ ਨੇ ਜਿਨ੍ਹਾਂ 'ਤੇ ਅਮਲ ਕਰਕੇ ਅਸੀਂ ਹਿਫਾਜ਼ਤ ਵਿੱਚ ਆ ਜਾਂਦੇ ਹਾਂ। ਆਹ ਅਸੂਲ ਰੂਹਾਨੀ ਹਿਕਮਤ ਦੇ ਨਾਲ ਭਰਪੂਰ ਨੇ ਜਿਹੜੇ ਖੁਦਾ ਦੀ ਮਰਜ਼ੀ ਨੂੰ ਸਾਡੇ ਤੱਕ ਮੁੰਤਕਿਲ ਕਰਦੇ ਨੇ। ਬਾਈਬਲ ਮੁਕੱਦਸ ਇਨਸਾਨ 'ਤੇ ਜ਼ਿੰਦਗੀ ਦੇ ਮਸਾਇਲ ਨੂੰ ਉਜਾਗਰ ਕਰਦੇ ਨੇ ਅਤੇ ਉਹਨਾਂ ਨੂੰ ਹੱਲ ਕਰਨ ਦੇ ਲਈ ਅਕਲ ਅਤੇ ਸਮਝ ਵੀ ਅਤਾ ਕਰਦੇ ਨੇ। ਆਹ ਅਸੂਲ ਇਨਸਾਨਾਂ ਦੀ ਰਹਿਨਮਾਈ ਕਰਦੇ ਨੇ ਤਾਂ ਕਿ ਉਹ ਆਪਣੀ ਜ਼ਿੰਦਗੀ ਗਲਤ ਰਸਤਿਆਂ 'ਤੇ ਜ਼ਾਇਆ ਨਾ ਕਰ ਸਕਣ। ਸੋ ਸਾਥੀਓ, ਬਾਈਬਲ ਮੁਕੱਦਸ ਸਾਡੀ ਰਹਿਨਮਾਈ ਕਰਦੀ ਹੈ, ਸਾਨੂੰ ਇਸ ਗੱਲ ਦੀ ਹਦਾਇਤ ਕਰਦੀ ਹੈ ਕਿ ਅਸੀਂ ਖੁਦਾ ਦੀ ਮੁਹੱਬਤ ਵਿੱਚ ਕਾਇਮ ਰਹੀਏ ਅਤੇ ਖੁਦਾ ਦੀ ਰਾਸਤਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਏ ਹਾਂ, ਉਹਦੇ ਹਜ਼ੂਰ ਕਾਮਿਲ ਬਣੀਏ। ਸੋ ਜਦੋਂ ਕਲਾਮ ਮੁਕੱਦਸ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਵਾਂਗੇ, ਜਦੋਂ ਖੁਦਾ ਦਾ ਕਲਾਮ ਸਾਡੇ ਜ਼ਿੰਦਗੀ ਵਿੱਚ ਹੋਏਗਾ, ਉਸ ਵੇਲੇ ਯਕੀਨਨ ਅਸੀਂ ਵੀ ਹਜ਼ਰਤ ਦਾਊਦ ਦੇ ਵਾਂਗੂ ਗੱਲ ਕਹਿ ਸਕਾਂਗੇ ਕਿ ਖੁਦਾ, ਮੈਂ ਤੇਰੇ ਕਲਾਮ ਨੂੰ ਆਪਣੇ ਦਿਲ ਵਿੱਚ ਰੱਖਿਆ ਹੈ ਤਾਂ ਕਿ ਮੈਂ ਤੇਰੇ ਖਿਲਾਫ਼ ਗੁਨਾਹ ਨਾ ਕਰਾਂ। ਸਾਥੀਓ, ਅਗਰ ਤੁਸੀਂ ਖੁਦਾ ਦੀ ਕੁਰਬਤ ਨੂੰ ਪਾਉਣਾ ਚਾਹੁੰਦੇ ਹੋ, ਖੁਦਾ ਦੀ ਰਿਫਾਕਤ ਵਿੱਚ ਰਹਿਣਾ ਚਾਹੁੰਦੇ ਹੋ, ਅਗਰ ਤੁਸੀਂ ਗੁਨਾਹ ਤੋਂ ਬਚਣਾ ਚਾਹੁੰਦੇ ਹੋ, ਅਗਰ ਤੁਸੀਂ ਖੁਦਾ ਦੀ ਰਾਸਤਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹੋ, ਅਗਰ ਤੁਸੀਂ ਆਪਣੀਆਂ ਜ਼ਿੰਦਗੀਆਂ ਤੋਂ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰਨਾ ਚਾਹੁੰਦੇ ਹੋ, ਅਗਰ ਤੁਸੀਂ ਰਾਸਤੇ ਦੀ ਰਾਹ 'ਤੇ ਚੱਲਣਾ ਚਾਹੁੰਦੇ ਹੋ, ਤਾਂ ਫਿਰ ਤੁਸੀਂ ਕਲਾਮੇ ਮੁਕੱਦਸ ਨੂੰ ਯਾਨੀ ਕਿ ਖੁਦਾ ਦੇ ਕਲਾਮ ਨੂੰ ਪੜ੍ਹੋ, ਕਿਉਂਕਿ ਖੁਦਾ ਦੇ ਕਲਾਮ ਨੂੰ ਪੜ੍ਹਨ ਨਾਲ ਅਸੀਂ ਬਰਕਤ ਪਾਉਂਦੇ ਹਾਂ। ਸਾਥੀਓ, ਜਦੋਂ ਅਸੀਂ ਰੋਜ਼ਾਨਾ ਖੁਦਾ ਦੇ ਕਲਾਮ ਨੂੰ ਪੜ੍ਹਾਂਗੇ, ਸੁਣਾਂਗੇ, ਤਾਂ ਯਕੀਨਨ ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਮਜ਼ਬੂਤੀ ਪਾਵਾਂਗੇ। ਸੋ ਖੁਦਾ ਦਾ ਕਲਾਮ ਯਾਨੀ ਕਿ ਬਾਈਬਲ ਮੁਕੱਦਸ ਸਾਡੇ ਲਈ ਅਤੇ ਸਾਡੇ ਖਾਨਦਾਨਾਂ ਦੇ ਲਈ ਬਾਇਸ ਬਰਕਤ ਹੈ। ਆਓ ਅੱਜ ਅਸੀਂ ਇਸ ਗੱਲ ਦਾ ਫੈਸਲਾ ਕਰੀਏ, ਖੁਦਾ ਦੇ ਨਾਲ ਇਸ ਗੱਲ ਦਾ ਵਾਅਦਾ ਕਰੀਏ ਕਿ ਅਸੀਂ ਉਹਦੇ ਕਲਾਮ ਨੂੰ ਯਾਨੀ ਕਿ ਬਾਈਬਲ ਮੁਕੱਦਸ ਨੂੰ ਰੋਜ਼ਾਨਾ ਪੜ੍ਹਾਂਗੇ, ਸੁਣਾਂਗੇ, ਤਾਂ ਕਿ ਅਸੀਂ ਉਹਦੀ ਕੁਰਬਤ ਵਿੱਚ ਰਹਿੰਦੇ ਹੋਏ ਹਾਂ ਉਹਦੇ ਜਲਾਲ ਨੂੰ ਪਾ ਸਕੀਏ, ਉਹਨਾਂ ਬਰਕਤਾਂ ਨੂੰ ਪਾ ਸਕੀਏ ਜਿਹੜੀਆਂ ਕਿ ਖੁਦਾ ਨੇ ਸਾਡੇ ਲਈ ਰੱਖੀਆਂ ਨੇ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਖੁਦਾ ਦੇ ਕਲਾਮ ਨੂੰ ਯਾਨੀ ਕਿ ਬਾਈਬਲ ਮੁਕੱਦਸ ਨੂੰ ਪੜ੍ਹੋ, ਇਹਦਾ ਮੁਤਾਲਾ ਕਰੋ, ਇਹਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਰੱਖੋ ਅਤੇ ਇਹਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਬਸਰ ਕਰੋ, ਤਾਂ ਕਿ ਤੁਸੀਂ ਖੁਦਾ ਦੇ ਕਲਾਮ ਵਿੱਚ ਕਾਇਮ ਉਦਾਇਮ ਰਹਿੰਦੇ ਹੋਏ ਹਾਂ ਉਹਦੇ ਬਰਕਤਾਂ ਨੂੰ ਹਾਸਲ ਕਰਨ ਵਾਲੇ ਬਣੋ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾ ਦੇ ਹਜ਼ੂਰ ਆ ਦੁਆ ਕਰੀਏ ਕਿ ਖੁਦਾਮਦ ਸਾਨੂੰ ਆਪਣੇ ਕਲਾਮ 'ਤੇ ਅਮਲ ਕਰਨ ਦੀ ਤੌਫੀਕ ਤਾਂ ਫਰਮਾਏ। ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਸੂ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਮਦ, ਅਸਾਂ ਅੱਜ ਇਸ ਗੱਲ ਨੂੰ ਜਾਣੀਆ ਹੈ ਕਿ ਤੂੰ ਬਾਈਬਲ ਮੁਕੱਦਸ ਦੇ ਜ਼ਰੀਏ ਸਾਡੇ ਨਾਲ ਹਮ ਕਲਾਮ ਹੋਣਾ ਹੈ, ਕਿਉਂਕਿ ਬਾਈਬਲ ਮੁਕੱਦਸ ਤੇਰਾ ਕਲਾਮ ਹੈ। ਐ ਖੁਦਾਮੰਦ, ਸਾਨੂੰ ਤੌਫੀਕ ਦੇ ਕੇ ਜਦੋਂ ਅਸੀਂ ਤੇਰੇ ਕਲਾਮ ਨੂੰ ਸੁਣਨੇ ਹਾਂ, ਪੜ੍ਹਨੇ ਹਾਂ, ਅਸੀਂ ਇਹਦੇ 'ਤੇ ਅਮਲ ਕਰਨ ਵਾਲੇ ਬਣੀਏ, ਤਾਂ ਕਿ ਅਸੀਂ ਤੇਰੇ ਹਜ਼ੂਰ ਕਾਮਿਲ ਹੋਈਏ। ਐ ਖੁਦਾਮੰਦ, ਆਪਣੇ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਦੇ। ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਐ ਖੁਦਾਮੰਦ, ਆਪਣੇ ਕਲਾਮ ਦੇ ਵਸੀਲੇ ਨਾਲ ਇਹਨਾਂ ਦੇ ਗੁਨਾਹਾਂ ਨੂੰ, ਇਹਨਾਂ ਦੀਆਂ ਬਿਮਾਰੀਆਂ ਨੂੰ ਦੂਰ ਕਰ ਦੇ। ਇਹਨਾਂ ਨੂੰ ਤੂੰ ਕਾਮਿਲ ਸ਼ਿਫਾ ਤਾ ਫਰਮਾ। ਇਹਨਾਂ ਨੂੰ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਅਤੇ ਸਾਨੂੰ ਸਾਰਿਆਂ ਨੂੰ ਤੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰਹਿਣ ਦੀ ਤੌਫੀਕ ਤਾ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0032310176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092310176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।